ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਵਿਸਾਹੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪੰਜਵਾਂ ਨਾਨਕਿਆ ਏਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲਪ ਲਾਲੀਆਂ ਕੰਮ ਨਾ ਆਵੈ ਮਿੱਤ ਨਾਨਕਿਆ ਏਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲਪ ਲਾਲੀਆਂ ਕਾਮਨਾ ਆਵਹਿ ਮਿਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸ਼ਬਦ ਸਤਿਗੁਰਾਂ ਦੀ ਪਾਵਨ ਗੋਦ ਵਿਖੇ ਜੁੜ ਬੈਠੇ ਸਰਬੱਤ ਮਾਈ ਭਾਈ ਗੁਰਸਿੱਖ ਗੁਰੂ ਕੇ ਪਿਆਰੇ ਧੰਨ ਧੰਨ ਯੋਗ ਹੋ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਪਿਛਲੇ ਪਹਿਰ ਦੇ ਦੀਵਾਨਾਂ ਦੇ ਅੰਦਰ ਸੋਧਾ ਰਹਿਰਾਜ ਸਾਹਿਬ ਦੇ ਸਿਮਰਨ ਨਿਤਨੇਮ ਉਪਰੰਤ ਧੁਰਕੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਆਨੰਦ ਮਾਣ ਰਹੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਜੋ ਗੌੜੀ ਰਾਗ ਦੇ ਅੰਦਰ ਚੱਲ ਰਹੀ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਸਰਵਣ ਕਰਾ ਰਹੇ ਨੇ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਗਰੀਬ ਨਿਵਾਸ ਸਤਿਗੁਰਾਂ ਦਾ ਪਾਵਨ ਉਪਦੇਸ਼ ਸਰਵਣ ਕਰਨ ਦਾ ਯਤਨ ਕਰੋ ਜੀ।
ਲੋਕ ਮਹਲਾ ਪੰਜਵਾਂ ਨਾਨਕਿਆ ਏਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ।
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਦੇ ਇਹ ਸ਼ਬਦ ਦੇ ਵਿੱਚ ਸਾਨੂੰ ਸਰਬ ਜੀਆਂ ਨੂੰ ਕਲਿਆਣਕਾਰੀ ਉਪਦੇਸ਼ ਬਖਸ਼ ਰਹੇ ਨੇ ਕਿ ਹੇ ਪਿਆਰਿਓ, ਨਾਨਕ ਆਏ ਸੇ ਪ੍ਰਵਾਨ ਹੈ। ਨਾਨਕ ਦਾ ਅਰਥ ਜਿਹੜਾ ਹੈ ਇਹਨੂੰ ਸ਼ੰਧੀ ਛੇਦ ਕਰਕੇ ਕਰੀਏ ਤੇ ਕੰਨੇ ਵਿੱਚੋਂ ਐੜਾ ਨਿਕਲਦਾ ਹੈ, ਅੰਨ ਅੱਕ ਬਣ ਜਾਂਦਾ ਹੈ। ਨਾਨਕ ਪ੍ਰਕਾਸ਼ ਦੇ ਅੰਦਰ ਵੀ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੇ ਸੋਈ। ਜਿਹੜਾ ਜੰਮਣ ਮਰਨ ਤੋਂ ਤੇ ਅੱਕ ਦੁੱਖਾਂ ਤੋਂ ਰਹਿਤ ਹੈ ਉਹਦਾ ਨਾਮ ਨਾਨਕ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂਆਂ ਨੇ ਆਪਣੇ ਨਾਂ ਨਹੀਂ ਵਰਤੇ। ਸਵਈਆਂ ਵਿੱਚ ਭੱਟਾਂ ਨੇ ਜਦੋਂ ਜਸ ਕੀਤਾ ਉਹਨਾਂ ਗੁਰੂਆਂ ਦੇ ਨਾਮ ਉਚਾਰੇ ਨੇ। ਸਾਰੀ ਬਾਣੀ ਦੇ ਅੰਦਰ ਨਾਨਕ ਸ਼ਬਦ ਗੁਰੂ ਨੇ ਵਰਤਿਆ, ਗੱਦੀ ਦਾ ਵਾਚਕ ਵੀ ਹੈ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਕਿ ਆਏ ਸੇ ਪ੍ਰਵਾਨ ਹੈ। ਸੰਸਾਰ ਵਿੱਚ ਆਉਣਾ ਸਾਰਿਆਂ ਦਾ ਪਰਮਾਲੀਕ ਨਹੀਂ ਹੁੰਦਾ, ਮਾਫ਼ ਕਰਨਾ, ਗੁਰਦੁਆਰੇ ਵੀ ਆਉਣਾ ਸਾਰਿਆਂ ਦਾ ਪਰਮਾਲੀਕ ਨਹੀਂ ਹੁੰਦਾ, ਪ੍ਰਵਾਨ ਨਹੀਂ ਹੁੰਦਾ। ਉਹਦਾ ਕਾਰਨ ਕੀ ਹੈ ਕਿ ਕਈ ਵਾਰ ਅਸੀਂ ਸਰੀਰ ਕਰਕੇ ਗੁਰੂ ਦੇ ਨਜ਼ਦੀਕ ਹੁੰਦੇ ਹਾਂ ਤੇ ਮਨ ਕਰਕੇ ਅਸੀਂ ਗੁਰੂ ਤੋਂ ਦੂਰ ਹੁੰਦੇ ਹਾਂ। ਸਾਡਾ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ, ਬਾਣੀ ਕਥਾ ਦਾ ਸੁਣਨਾ ਤਾਂ ਹੀ ਥਾਂ ਪੈਂਦਾ ਹੈ ਜੇ ਮਨ ਦੀ ਇਕਾਗਰਤਾ ਹੋਵੇ। ਸਾਹਿਬ ਕਹਿੰਦੇ ਸੰਸਾਰ ਵਿੱਚ ਉਹਦਾ ਆਉਣਾ ਪਰਮਾਨੀਕ ਹੈ। ਅਗਲੀ ਪੰਕਤੀ ਵਿੱਚ ਸਪਸ਼ਟ ਕਰਦੇ ਨੇ, ਕਹਿੰਦੇ ਨੇ ਜਿਨ ਹਰ ਬੁੱਠਾ ਚਿੱਤ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਬੁੱਠਾ ਕਰੀਏ ਵੱਸ ਗਿਆ ਹੈ। ਕੀ ਪਰਮਾਤਮਾ ਅੰਦਰ ਨਹੀਂ ਵੱਸਦਾ? ਵੱਸਦਾ ਹੈ, ਪਰ ਸਖਿਆਤਕਾਰ ਦਰਸ਼ਨ ਨਹੀਂ ਦਿੰਦਾ, ਕਿਉਂਕਿ ਗ੍ਰੰਥਕਾਰਾਂ ਨੇ ਲਿਖਿਆ ਹੈ ਕਿ ਪਰਮੇਸ਼ੁਰ ਸਖਿਆਤਕਾਰ ਹੁੰਦਾ ਜਿਹੜੇ ਨਿਸ਼ਕਾਮ ਕਾਮਨਾ ਨਾਲ ਬਾਣੀ ਤੇ ਕਥਾ ਕੀਰਤਨ ਸੁਣਨ ਤੇ ਪੜ੍ਹਨ ਵਾਲੇ ਨੇ। ਵਸਦਾ ਤਾਂ ਭੋਗੀਆਂ ਦੇ ਅੰਦਰ ਵੀ ਹੈ ਪਰ ਉਦਾਸ ਰਹਿੰਦਾ ਹੈ, ਪ੍ਰਗਟ ਨਹੀਂ ਹੁੰਦਾ। ਜਦੋਂ ਚਿੱਤ ਵਿੱਚ ਵਸ ਜਾਵੇ ਹਰੀ ਪਰਮੇਸ਼ੁਰ ਤਾਂ ਮਨੁੱਖ ਦਾ ਆਉਣਾ ਸਫਲ ਹੋ ਜਾਂਦਾ ਹੈ। ਇੰਜ ਕਹਿ ਲਈਏ ਪਰਮਾਤਮਾ ਨੇ ਮਨੁੱਖ ਨੂੰ ਬੇਅੰਤ ਸ਼ਕਤੀਆਂ ਦਿੱਤੀਆਂ ਨੇ, ਕੋਈ ਘਾਟ ਨਹੀਂ। ਸੁਖਮਨੀ ਸਾਹਿਬ ਦੇ ਅੰਦਰ ਤੁਸੀਂ ਗੁਰਮੁਖ ਪਿਆਰੇ ਭੈਣਾਂ ਵੀਰ ਸਭ ਪੜ੍ਹਦੇ ਜੇ ਕਿ ਉਸ ਵਾਹਿਗੁਰੂ ਨੇ ਦੀਨੇ ਹਸਤ ਹੱਥ ਦਿੱਤੇ ਨੇ, ਭਾਵ ਪੈਰ ਦਿੱਤੇ ਨੇ ਤੁਰਨ ਨੂੰ, ਕਰਨ ਕੰਨ ਦਿੱਤੇ ਨੇ ਸੁਣਨ ਨੂੰ, ਨੇਤਰ ਅੱਖਾਂ ਦਿੱਤੀਆਂ ਵੇਖਣ ਨੂੰ, ਤੇ ਰਸਨਾ ਦਿੱਤੀ ਹੈ ਬੋਲਣ ਨੂੰ, ਨਾਮ ਜਪਣ ਨੂੰ। ਪਰ ਸੱਚ ਇਹ ਹੈ ਕਿ ਇਹਨਾਂ ਦਿੱਤੀਆਂ ਵਸਤੂਆਂ ਲਈਆਂ ਵਸਤੂਆਂ ਨੂੰ ਅਸੀਂ ਗਲਤ ਇਸਤੇਮਾਲ ਕਰਦੇ ਹਾਂ। ਰਸਨਾ ਸਵਾਦਾਂ ਨੂੰ ਚੱਖਦੀ ਹੈ, ਛੇ ਤਰ੍ਹਾਂ ਦੇ ਰਸ ਮੰਨੇ ਗਏ ਨੇ, ਮਿੱਠਾ, ਕੌੜਾ, ਤਿੱਖਤ, ਸਲੂਣਾ, ਚਰਪਟਾ, ਖੱਟਾ। ਜ਼ਬਾਨ ਨਾਲ ਛੋਹਦੇ ਦੱਸ ਦਿੰਦੀ ਖੱਟਾ ਕਿ ਮਿੱਠਾ ਕਿ ਤਿੱਖਤ ਕਿ ਸਲੂਣਾ ਕਿ ਕਿਹੜਾ ਹੈ। ਵਿਦਾਤ ਵਾਲਾ ਜ਼ਬਾਨ ਵਿੱਚ ਵੀ ਦੋ ਇੰਦਰੇ ਮੰਨਦਾ ਹੈ, ਇੱਕ ਵਾਕ ਇੰਦਰਾ, ਉਹਨੂੰ ਕਹਿੰਦੇ ਨੇ ਗਿਆਨ ਇੰਦਰਾ, ਤੇ ਜਿਹੜੀ ਸਵਾਦ ਦੱਸਦੀ ਇਹਨੂੰ ਕਰਮ ਇੰਦਰਾ ਮੰਨਦੇ ਨੇ, ਕਿਉਂਕਿ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ। ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਸਾਖੀ ਸੁਣਾਉਂਦੇ ਹੁੰਦੇ ਸੀ ਸਹਿਸਕ੍ਰਿਤੀ ਦੀ ਬਾਣੀ ਦੀ ਕਥਾ ਕਰਦੇ ਆ, ਹੇ ਜਿਹਦੇ ਹੇ ਰਸ ਗੇ ਮਧੁਰ ਪਿਰਿਆ ਤੋਇਨ, ਹੇ ਰਸਨਾ ਤੂੰ ਮਿੱਠੇ ਪਦਾਰਥਾਂ ਵਿੱਚ ਧਸੀ ਪਈ ਹੈ, ਲੱਗੀ ਪਈ ਹੈ। ਸੇਬ ਖਾਣਾ ਦੂਜੇ ਨੂੰ ਪੁੱਛੀਦਾ ਤੈਨੂੰ ਮਿੱਠਾ ਲੱਗਾ, ਮਿੱਠਾ ਤੇ ਮੈਂ ਵੀ ਖਾ ਲਵਾਂ। ਜਿਹੜੀ ਚੀਜ਼ ਖਾਣੀ ਉਹ ਬੰਦਾ ਪੁੱਛਦਾ, ਪਰ ਜੇ ਕਿਤੇ ਸ਼ੂਗਰ ਨੇ ਪੁੱਛੀਏ ਮਿੱਠਾ ਕਿੰਨਾ ਕੁ ਚੰਗਾ ਹੈ, ਤੇ ਮਿੱਠਾ ਕੋਈ ਜ਼ਿਆਦਾ ਚੰਗਾ ਨਹੀਂ, ਮਿੱਠਾ ਸੋਜੋ ਭਾਵਦਾ ਜਿਹੜਾ ਸੁੱਖ ਆ ਜਾਵੇ। ਤੇ ਮੈਂ ਉਹ ਜੇ ਸਾਧ ਵੇਖੇ ਨੇ ਡੇਰੇ ਚ ਰਹਿ ਕੇ, ਬਰਫੀ ਦਾ ਡੱਬਾ ਫੜਾ ਦਿਓ ਵਰਤਾਉਣ ਨੂੰ, ਦੂਜੇ ਦੋ ਢੇਲੀਆਂ ਤੇ ਪੰਜ ਜੇਬ ਚ ਪਾ ਲੈਂਦੇ, ਸ਼ੂਗਰ 500 ਹੋਵੇ, ਹੋਰ ਗੋਲੀ ਖਾ ਲਾ, ਇੱਕ ਅੱਧਰ ਦੀ ਸਿਆਣ ਪੈ ਖਾ ਖਾ ਕੇ ਬੁਰੇ ਹਾਲ ਹੋ ਜਾਣਾ। ਉਹ ਸੰਤ ਕਹਿੰਦੇ ਹੁੰਦੇ ਸੀ ਵੀ ਜੀਵ ਦਾ ਤੇ ਰਸਨਾ ਦਾ ਹੋ ਗਿਆ ਝਗੜਾ, ਦੰਦਾਂ ਦਾ। ਦੰਦ ਕਹਿਣ ਲੱਗੇ ਤੂੰ ਬੋਲਦੀ ਬੜਾ, ਬੜਾ ਬੋਲਦੀ, ਅਸਤ ਵਿਅਸਤ ਬੋਲਦੀ। ਰਸਨਾ ਨੇ ਆਖਿਆ ਵੀ ਤੁਹਾਨੂੰ ਕੀ, ਹੁਣ ਕਿਹਾ ਸਾਨੂੰ ਕੀ, ਤੈਨੂੰ ਪਤਾ ਨਹੀਂ ਅਸੀਂ ਬੱਤੀ ਹਾਂ ਤੇ ਤੂੰ ਆ ਕੱਲੀ, ਤੂੰ ਸਾਡੇ ਵਿੱਚ ਰਹਿੰਦੀ ਆ, ਅਜੇ ਵੀ ਇਹਨੇ ਕੀ। ਦਸਮ ਪਾਤਸ਼ਾਹ ਲਿਖਦੇ ਨੇ ਦੰਤ ਜੀਭ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਰੱਬ ਦੇ ਪਿਆਰਿਆਂ ਨੂੰ ਇਤਨਾ ਰੱਖ ਲੈਂਦਾ ਜਿਤਨਾ ਦੰਦਾਂ ਦੇ ਅੰਦਰ ਜੀਭ ਬਚੀ ਰਹਿੰਦੀ ਹੈ, ਸੁਰੱਖਿਅਤ ਰਹਿੰਦੀ ਹੈ। ਜੋ ਪਾਓ ਚਿੱਤ ਦਿੰਦੇ ਨੇ ਰਸਨਾ ਨੂੰ ਕੁਝ ਨਹੀਂ ਆਉਂਦੇ। ਰਸਨਾ ਕਹਿਣ ਲੱਗੀ ਠੀਕ ਹੈ, ਤੁਸੀਂ ਸੱਚ ਕਿਹਾ ਹੈ, ਤੁਸੀਂ ਬੱਤੀ, ਮੈਂ ਵਿਚਾਰੀ ਇਕੱਲੀ ਹੈ, ਪਰ ਇੱਕ ਗੱਲ ਦਾ ਤੁਹਾਨੂੰ ਨਹੀਂ ਪਤਾ। ਦੰਦ ਕਹਿੰਦੇ ਕੀ, ਉਹਨੇ ਆਖਿਆ ਵੀ ਹੈ ਮੈਂ ਇਕੱਲੀ, ਪਰ ਮੂੰਹ 'ਚ ਰੱਖਿਆ ਤੇ ਤੁਹਾਨੂੰ ਮੈਂ ਹੀ ਰੱਖਿਆ, ਮੈਂ ਚਾਹਾਂ ਤੇ ਕਢਾ ਵੀ ਸਕਦੀ ਹਾਂ। ਦੰਦ ਕਹਿਣ ਲੱਗੇ ਕਿੱਦਾਂ, ਉਹ ਇੱਕ ਬਚਨ ਸੁਣਾਉਂਦੇ ਹੁੰਦੇ ਸੀ, ਤੁਮ ਬੱਤੀ ਮੈਂ ਏਕਲੀ, ਸੰਗ ਤੁਮਾਰੇ ਬਾਸ ਤੁਹਾਡੇ ਵਿੱਚ ਵਸਦੀ ਹੈ, ਪਰ ਇੱਕ ਬਾਤ ਐਸੀ ਕਰੂੰ ਬੱਤੀ ਦਿਓ ਨਿਕਾਸ, ਕਿਸੇ ਹਾਏ ਨੂੰ ਗਾਲ ਕੱਢ ਦੂੰ, ਮਾੜਾ ਬੋਲ ਦੂੰ, ਮਾਰੂ ਤੂੰ ਸਾਨੂੰ ਬੱਤੀ ਕਰੂੰ, ਤੂੰ ਫਿਰ ਕੀ ਕਰੋਗੇ, ਮੇਰੇ ਵੱਸ ਹੀ ਹੈ ਨਾ ਰੱਖਣਾ ਤੁਹਾਨੂੰ। ਇਹ ਜਿੰਨੀਆਂ ਇੰਦਰੀਆਂ ਨੇ ਇਹ ਗਲਤ ਰਸ ਨੂੰ ਲੈ ਰਹੀਆਂ ਨੇ। ਇੰਜ ਕਹਿ ਲਈਏ ਪਰਮਾਤਮਾ ਨੇ ਸ਼ਕਤੀਆਂ ਬੜੀਆਂ ਦਿੱਤੀਆਂ, ਸੁੰਘਣ ਸ਼ਕਤੀ ਦਿੱਤੀ। ਉਸ ਵੇਲੇ ਮਨੁੱਖ ਦੱਸਦਾ ਕਿ ਸੁਗੰਧ ਹੈ ਕਿ ਦੁਰਗੰਧ ਹੈ। ਇੱਥੇ ਬਸ ਨਹੀਂ, ਪਰਮਾਤਮਾ ਨੇ ਵੇਖਣ ਸ਼ਕਤੀ ਦਿੱਤੀ ਹੈ, ਅਸੀਂ ਕਦੀ ਕਦਰ ਨਹੀਂ ਪਾਈ। ਅਸੀਂ ਹੱਥ ਦੀ ਗੱਲ ਕਰਦੇ ਹਾਂ, ਪਰ ਸੱਚ ਜਾਣਿਓ ਹੱਥ ਤਾਂ ਦੂਰ ਦੀ ਗੱਲ ਹੈ, ਜਿਹਦਾ ਹੱਥ ਦਾ ਅੰਗੂਠਾ ਹੈ ਨੀ ਉਹਨੂੰ ਪੁੱਛੋ ਕਦੋਂ ਮਿਲ ਜਾਂਦਾ ਹੈ ਤੇ ਤੈਨੂੰ ਕਿੰਨੀ ਕੁ ਪਰੇਸ਼ਾਨੀ, ਕਿਉਂਕਿ ਕੋਈ ਚੀਜ਼ ਫੜੀ ਨੀ ਜਾਂਦੀ। ਅਸੀਂ ਦੂਰ ਤੱਕ ਤੱਕਦੇ ਹਾਂ, ਇਹ ਪਰਮੇਸ਼ਰ ਦੀ ਦਾਤ ਸਾਨੂੰ ਮਿਲੀ ਹੈ, ਇਹ ਸ਼ਕਤੀ ਸਾਡੀ ਝੋਲੀ ਵਿੱਚ ਪਾਈ। ਨਿਗਾਹ ਘੱਟ ਜਾਵੇ ਪ੍ਰਸ਼ਨ ਵੀ ਹੋ ਜਾਂਦਾ ਹੈ, ਨਿਗਾਹ ਵੱਧ ਜਾਂਦੀ, ਪਰ ਜੇ ਡਾਕਟਰ ਕਹਿ ਦੇਵੇ ਨਾ ਪਿੱਛੇ ਲੈਟ ਹੈ ਨੀ, ਇਹਦਾ ਮਤਲਬ ਪਿੱਛੇ ਕੋਈ ਲੈਟ ਦੇਣ ਵਾਲਾ, ਫਿਰ ਨੀ ਅੱਖਾਂ ਬਣਦੀਆਂ। ਪਰਮਾਤਮਾ ਨੇ ਕਰਨ ਦੀ ਸ਼ਕਤੀ ਦਿੱਤੀ ਹੈ, ਬੋਲਣ ਦੀ ਸ਼ਕਤੀ ਦਿੱਤੀ ਹੈ, ਜਦ ਜਿਹਬਾ ਦਿੱਤੀ ਬੋਲੇ ਭਾਤ, ਪਿਆਰੇ ਪਿਆਰੇ ਬਚਨ ਬੋਲਣਾ ਜਾਂ ਤਾੜ ਤਾੜ ਬਚਨ ਬੋਲਣਾ। ਇੰਝ ਕਹਿ ਲਈਏ ਕਿ ਪਰਮਾਤਮਾ ਨੇ ਬੜੀਆਂ ਸ਼ਕਤੀਆਂ ਦਿੱਤੀਆਂ, ਚੱਲਣ ਦੀ, ਕਰਨ ਦੀ, ਸੁੰਘਣ ਦੀ, ਸਵਾਦ ਚੱਖਣ ਦੀ, ਵੇਖਣ ਦੀ, ਸੁਣਨ ਦੀ, ਪਰ ਇਹਨਾਂ ਸਾਰੀਆਂ ਸ਼ਕਤੀਆਂ ਵਿੱਚੋਂ ਇੱਕ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਅਸੀਂ ਕਦੀ ਚੇਤੇ ਨਹੀਂ ਕੀਤੀ, ਉਹ ਪਰਮਾਤਮਾ ਨੇ ਦਿੱਤੀ ਹੈ ਚਿੰਤਨ ਸ਼ਕਤੀ, ਯਾਦ ਸ਼ਕਤੀ। ਕਿਉਂਕਿ ਚੇਤਾ ਸ਼ਕਤੀ ਤੋਂ ਬਿਨਾਂ ਬੰਦਾ ਸੰਸਾਰਕ ਦੁਨੀਆਂ ਵਿੱਚ ਵਿਚਰ ਨਹੀਂ ਸਕਦਾ। ਇਸਤਰੀ ਨੂੰ ਪਤੀ ਯਾਦ ਹੈ ਤੇ ਸੰਬੰਧ ਜੁੜਿਆ, ਪੁੱਤਰ ਨੂੰ ਪਿਤਾ ਯਾਦ ਹੈ ਸੰਬੰਧ ਜੁੜਿਆ ਹੈ, ਯਾਦ ਨਹੀਂ ਤੇ ਰਿਸ਼ਤੇ ਸਾਰੇ ਟੁੱਟ ਜਾਂਦੇ ਨੇ। ਇਹ ਯਾਦ ਆਸਤੇ ਆਸਰੇ ਖੜੇ ਨੇ ਜਿਹਦੇ ਰਿਸ਼ਤੇ ਨੇ, ਮੇਰਾ ਚਾਚਾ, ਮੇਰਾ ਤਾਇਆ, ਮੇਰਾ ਮਾਮਾ, ਜੋ ਵੀ ਰਿਸ਼ਤਾ। ਬੱਚਾ ਸਕੂਲੇ ਪੜ੍ਹਦਾ ਹੈ, ਜੇ ਕੱਲ ਦਾ ਸ਼ਬਦ ਯਾਦ ਹੈ ਮਿਲਿਆ, ਲੈਸਨ ਯਾਦ ਹੈ ਤੇ ਅੱਗੇ ਤਰੱਕੀ ਕਰ ਸਕਦਾ, ਯਾਦ ਨਹੀਂ ਤੇ ਕੁਛ ਨਹੀਂ ਕਰ ਸਕਦਾ। ਚੇਤਾ ਸ਼ਕਤੀ ਇਤਨੀ ਵੱਡੀ ਗੁਰੂ ਨੇ, ਵਾਹਿਗੁਰੂ ਨੇ ਪ੍ਰਦਾਨ ਕੀਤੀ ਹੈ ਕਿ ਜੇਬ ਦੇ ਵਿੱਚ ਹੋਏ ਹੀਰੇ ਨੂਰ ਕੁਲ ਸੋ ਹੀਰਾ ਹੋਵੇ ਉਹ ਨੂਰ, ਜੇ ਸੰਬੰਧ ਟੁੱਟਾ ਹੈ ਤੇ ਕੁਛ ਵੀ ਨਹੀਂ, ਸੰਬੰਧ ਜੁੜਿਆ ਹੈ ਤੇ ਸਭ ਕੁਝ ਹੈ। ਗੁਰੂ ਅਰਜਨ ਸਾਹਿਬ ਨੇ ਬੜਾ ਪਿਆਰਾ ਬਚਨ ਸਾਰੰਗ ਰਾਗ ਵਿੱਚ ਆਖਿਆ, ਜਾ ਹੂੰ ਕਾ ਹੂੰ ਆਪਣੋ ਹੀ ਚੇਤੇ ਆਵੇ। ਤੁਸੀਂ ਕਿਤੇ ਚਲੇ ਜਾਓ, ਆਪਣਾ ਹੀ ਯਾਦ ਆਉਂਦਾ ਹੈ, ਬਗਾਨਾ ਨਹੀਂ ਆਉਂਦਾ। ਆਪਣੇ ਨੂੰ ਸੌ ਗੁਣਾ ਭੁੱਲਣ ਦਾ ਯਤਨ ਕਰੀਏ ਭੁੱਲਦਾ ਨਹੀਂ, ਬਗਾਨੇ ਨੂੰ ਸੌ ਗੁਣਾ ਯਾਦ ਕਰੀਏ ਉਹ ਯਾਦ ਵਿੱਚ ਨਹੀਂ ਆਉਂਦਾ। ਐਸੀ ਦੁਨੀਆਂ ਦੀ ਮੋਹ ਦੀ ਪ੍ਰਬਲਤਾ ਹੈ, ਜਾ ਹੂੰ ਕਾ ਹੂੰ ਆਪਣੋ ਹੀ ਚੇਤੇ ਆਵੇ, ਬਗਾਨਾ ਚੇਤੇ ਨਹੀਂ ਆਉਂਦਾ। ਇਸ ਯਾਦ ਸ਼ਕਤੀ ਦੇ ਆਸਰੇ ਸਾਰੇ ਦੁਨੀਆਂ ਦੇ ਕਾਰਜ ਚੱਲ ਰਹੇ ਨੇ। ਇਸ ਯਾਦ ਚੇਤਨ ਸ਼ਕਤੀ ਨਾਲ ਹੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਚਿੰਤਨ। ਕਹਿੰਦੇ ਨੇ ਕਿਸੇ ਸਕੂਲ ਦੇ ਵਿੱਚ ਇੱਕ ਟੀਚਰ ਪੜ੍ਹਾਉਂਦਾ ਸੀ, ਉਹਦੇ ਬਚਨ ਤਕੀਆ ਕਲਾਮ ਸੀ, ਬੱਚਿਆਂ ਨੂੰ ਕਹਿਣਾ ਖੁਦਾ ਹਰ ਇੱਕ ਜਗ੍ਹਾ ਤੇ ਵੱਸਦਾ ਹੈ। ਵੱਸਦਾ ਵੀ ਵਾਕਿਆ ਕੋਈ ਸ਼ੱਕ ਨਹੀਂ, ਬੱਚੇ ਰੋਜ਼ ਕਹਿੰਦੇ ਹਾਂ ਖੁਦਾ ਹਰ ਇੱਕ ਜਗ੍ਹਾ ਤੇ ਵੱਸਦਾ ਹੈ। ਇੱਕ ਦਿਨ ਟੀਚਰ ਨੇ ਕਹਿ ਦਿੱਤਾ, ਬੱਚਿਓ ਦੱਸੋ ਖੁਦਾ ਕਿੱਥੇ ਨਹੀਂ ਵੱਸਦਾ। ਬੱਚੇ ਹੈਰਾਨ ਹੋ ਗਏ, ਰੋਜ਼ ਨਾਰਾ ਲਾਉਣ ਵਾਲਾ ਖੁਦਾ ਹਰ ਇੱਕ ਜਗ੍ਹਾ ਤੇ ਵੱਸਦਾ ਜੇ ਕਹਿ ਰਿਹਾ ਖੁਦਾ ਕਿੱਥੇ ਨਹੀਂ ਵੱਸਦਾ, ਹੈਰਾਨੀ ਹੋਣੀ ਸੀ। ਸਾਰੇ ਬੱਚੇ ਚੁੱਪ ਕਰ ਗਏ, ਇੱਕ ਸਰੀਰ ਕਰਕੇ ਵੀ ਕਮਜ਼ੋਰ ਸੀ, ਪੜ੍ਹਾਈ ਵਿੱਚ ਹੀ ਕਮਜ਼ੋਰ ਸੀ। ਉਹਨੇ ਹੱਥ ਖੜਾ ਕੀਤਾ ਤੇ ਆਖਿਆ, ਉਸਤਾਦ ਜੀ ਗੁਸਤਾਖੀ ਮਾਫ ਹੋਵੇ ਤੇ ਮੈਂ ਦੱਸਾਂ। ਪਹਿਲਾਂ ਤਾਂ ਬੱਚਿਆਂ ਨੂੰ ਹੈਰਾਨੀ ਸੀ, ਹੁਣ ਟੀਚਰ ਹੈਰਾਨ ਹੋ ਗਿਆ, ਮੈਂ ਤਾਂ ਸਵਾਲ ਹੀ ਗਲਤ ਕੀਤਾ ਤੇ ਗਲਤ ਸਵਾਲ ਦਾ ਉੱਤਰ ਦੇਣ ਨੂੰ ਤਿਆਰ ਹੋ ਗਿਆ, ਮੈਂ ਸੁਣਦੇ ਰਵਾਂ ਆਉਂਦਾ ਕੀ ਹੈ। ਉਸ ਬੱਚੇ ਨੇ ਆਖਿਆ, ਵੇਖੋ ਜੀ ਖੁਦਾ ਹਰ ਇੱਕ ਜਗ੍ਹਾ ਤੇ ਵੱਸਦਾ ਹੈ, ਵਾਹਿਗੁਰੂ ਹਰ ਇੱਕ ਜਗ੍ਹਾ ਤੇ ਵੱਸਦਾ ਹੈ, ਹਿਰਦਿਆਂ ਦੇ ਅੰਦਰ ਹੀ ਵੱਸਦਾ ਹੈ, ਸੰਸਾਰ ਅੰਦਰ ਹੀ ਵੱਸਦਾ ਹੈ, ਉਹਦੇ ਤੋਂ ਬਿਨਾਂ ਕੋਈ ਖਾਲੀ ਜਗ੍ਹਾ ਨਹੀਂ। ਪਰ ਜੇ ਨਹੀਂ ਵੱਸਦਾ ਤੇ ਮਨੁੱਖ ਦੀ ਯਾਦ ਵਿੱਚ ਨਹੀਂ ਰੱਬ ਵੱਸਦਾ, ਮਨੁੱਖ ਭੁੱਲ ਹੀ ਜਾਂਦਾ ਹੈ, ਕਿੰਨਾ ਕੁ ਚਿਰ ਯਾਦ ਕਰੇਗਾ। ਕੋਈ ਸਵੇਰੇ ਉੱਠ ਕੇ ਪੰਜ ਬਾਣੀਆਂ ਪੜ੍ਹ ਲਏ, ਸੁਖਮਨੀ ਸਾਹਿਬ ਪੜ੍ਹ ਲਵੇ, ਮੁੜਕੇ ਤੇ ਵਿਸਰੀ ਜਾਂਦਾ ਨਾ, ਯਾਦ ਨਹੀਂ ਰਹਿੰਦਾ। ਮਨੁੱਖ ਦੀ ਯਾਦ ਵਿੱਚ ਰੱਬ ਨਹੀਂ ਵੱਸਦਾ, ਜੇ ਜਾਵੇ ਵੱਸ ਤੇ ਗੁਰੂ ਕਹਿੰਦੇ ਉਹਦਾ ਆਉਣਾ ਪਰਮਾਰਿਕ ਹੋ ਜਾਂਦਾ ਹੈ। ਆਇਆ ਇਸੇ ਕਰਕੇ ਨਾ, ਖਾਣਾ ਪੀਣਾ ਤੇ ਬਾਕੀ ਜੋਨੀਆਂ ਵਿੱਚ ਹੋ ਜਾਏਗਾ, ਸੰਤਾਨ ਵੀ ਹੋ ਜਾਏਗੀ। ਤਕੜਾ ਝੋਟਾ ਮਾਰੇ ਢੁੱਡ ਮਾਰ ਕੇ ਭਜਾ ਹੀ ਲੈਂਦਾ ਨਾ, ਜੇ ਇੱਕ ਬੰਦੇ ਚਾਰ ਕੁੱਟ ਲਏ ਤੇ ਕੀ ਹੋ ਗਿਆ। ਜ਼ਿਆਦੀਆਂ ਰੋਟੀਆਂ ਖਾ ਲਈਆਂ ਤੇ ਕੁੱਤਾ ਵੀ ਖਾ ਕੇ ਸੁੱਤਾ ਰਹਿੰਦਾ, ਜ਼ਿਆਦੀ ਸੰਤਾਨ ਤੇ ਸੂਰੀ ਪਾ ਕੇ ਬਥੇਰੇ ਫਿਰਦੇ ਨੇ। ਮਨੁੱਖਾ ਜਨਮ ਦੀ ਇੱਕ ਵਿਸ਼ੇਸ਼ਤਾ ਹੈ
के विच मानख देही भगत कराई। बंदगी ते परमात्मा नाल मिलन दा इहो दरवाजा खुला है, बाकी भोग जुड़िया ने रब नाल नहीं मिल सकदा। ਤੇ ਸਾਹਿਬ ਕਹਿੰਦੇ ਜੇ ਤੈਨੂੰ ਚਿੱਤ ਵਿੱਚ ਵਾਹਿਗੁਰੂ ਆ ਜਾਵੇ ਯਾਦ, ਚਿੰਤਨ ਸ਼ਕਤੀ ਬੜੀ ਹੈ। ਸਾਇੰਸ ਵਾਲੇ ਪਹਿਲਾਂ ਨਹੀਂ ਸੀ ਮੰਨਦੇ, ਗੁਰੂ ਅਰਜਨ ਸਾਹਿਬ ਹਜ਼ਾਰਾਂ ਸਾਲ ਪਹਿਲਾਂ ਕਹਿ ਗਏ ਨੇ, ਸੈਂਕੜੇ ਸਾਲ ਪਹਿਲਾਂ ਕਹਿ ਗਏ ਨੇ, ਹੁਣ ਮੰਨਦੇ ਵੀ ਯਾਦ ਨਾਲ ਪਾਲਣਾ ਵੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਹੈ, ਰਹਿ ਰਾਸ ਕਈ ਗੁਰਮੁਖੀ ਬਹੁਤੇ ਪੜ੍ਹਦੇ ਨੇ, ਉਹਦੇ ਚ ਪੰਕਤੀਆਂ ਆਉਂਦੀਆਂ ਨੇ, ਊਟੇ ਊਟ ਆਵੈ ਸਹਿ ਕੋਸਾਂ ਕਿਸ ਪਾਛੈ ਬਚਰੇ ਸ਼ਰਿਆ, ਤਿੰਨ ਕਮਲ ਖਿਲਾਵੈ ਕਮਲ ਚੁਗਾਵੈ ਮਨ ਮਹਿ ਸਿਮਰਨ ਕਰਿਆ। ਕੱਤਕ ਦੇ ਮਹੀਨੇ ਦੇ ਵਿੱਚ ਪਹਾੜਾਂ ਵਿੱਚ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਮਨ ਪਸੰਦ ਜਗ੍ਹਾ ਨੂੰ ਛੱਡ ਕੇ ਪੂੰਜਾਂ ਜਿਹੜੀਆਂ ਨੇ ਖੁਸ਼ਕ ਇਲਾਕੇ ਵਿੱਚ ਆ ਜਾਂਦੀਆਂ ਨੇ, ਆਪਣੇ ਨਵ ਜੰਮੇ ਬੱਚੇ ਛੱਡ ਆਉਂਦੀਆਂ ਨੇ। ਉਹਨਾਂ ਦੀ ਪਾਲਣਾ ਕਿਸ ਤਰ੍ਹਾਂ ਹੁੰਦੀ ਹੈ? ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਕੋਈ ਖਵਾਉਣ ਵਾਲਾ ਨਹੀਂ, ਕੋਈ ਚੋਗਾ ਚਗਾਉਣ ਵਾਲਾ ਨਹੀਂ। ਮਾਵਾਂ ਤੇ ਬੱਚਿਆਂ ਨੂੰ ਬੋਲਦੇ ਨੇ ਕਿ ਮੇਰਾ ਕਾਣ ਮੇਰਾ ਬੱਗੀਆਂ ਵਾਲਾ, ਕਈ ਉਪਮਾ ਦਿੰਦੀਆਂ ਨੇ, ਪਰ ਉਹਨਾਂ ਦੀ ਪਾਲਣਾ ਕੌਣ ਕਰਦਾ? ਕਹਿੰਦੇ ਮਨ ਮਹਿ ਸਿਮਰਨ ਕਰਿਆ, ਮਨ ਵਿੱਚ ਯਾਦ ਰੱਖ ਕੇ ਪਾਲਣਾ ਕਰ ਲੈਂਦੀਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ, ਜਦੋਂ ਚੋਗਾ ਚੁਗਦੀਆਂ ਨੇ ਮਮਤਾ ਦੀਆਂ ਮਾਰੀਆਂ ਹੈ ਪ੍ਰਤੀਤ ਕਰਦੀਆਂ ਨੇ ਕਿ ਬੱਚੇ ਵੀ ਨਾਲ ਚੁਗ ਰਹੇ ਨੇ, ਕਿ ਉਹਨਾਂ ਦੀ ਇਸ ਤਰ੍ਹਾਂ ਪਾਲਣਾ ਹੋ ਜਾਂਦੀ। ਔਰ ਕੁੰਮੀ ਤੇ ਕੁੰਮਾ, ਕਛੂ ਕੁੰਮਾ ਤੇ ਕੁੰਮੀ, ਇਹ ਜਲ ਵਿੱਚ ਰਹਿੰਦੇ ਨੇ। ਕੁੰਮੀ ਜਲ ਮੈਂ ਤਨ ਤੇ ਸਬਾਹਰ, ਭਗਤਾਂ ਦੀ ਬਾਣੀ ਦਾ ਇਹ ਉਚਾਰਨ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਵੀ ਕੁੰਮੀ ਜਿਹੜੀ ਹੈ ਉਹ ਜਲ ਵਿੱਚ ਰਹਿੰਦੀ ਹੈ, ਤੇ ਤਨ ਨਾਮ ਹੈ ਬੱਚਿਆਂ ਦਾ। ਬੱਚੇ ਉਹ ਆਂਡੇ ਰੇਤ ਵਿੱਚ ਦਿੰਦੀ ਹੈ, ਤੇ ਉਹ ਕਿਤਨਾ ਪੱਕਦੇ ਨੇ ਆਂਡੇ, ਤੇ ਕਿਤਨਾ ਬੱਚਿਆਂ ਦੀ ਪਾਲਣਾ ਹੋ ਕੇ ਪਾਣੀ ਵਿੱਚ ਲਿਆਉਂਦੀ ਹੈ ਨਾ, ਕਿਉਂਕਿ ਪੰਖ ਖੀਰ ਦੇ ਨਾਹੀਂ, ਨਾ ਖੰਭ ਨੇ ਬੱਚੇ ਉੱਡ ਕੇ ਜਾ ਸਕਣ, ਨਾ ਅਸਥਰ ਨੇ ਵੀ ਉਹ ਦੁੱਧ ਦੇ ਸਕੇ ਆਪਣੇ ਬੱਚਿਆਂ ਨੂੰ। ਪਾਲਣਾ ਕਿਤਨਾ ਹੁੰਦੀ ਹੈ? ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ, ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੇ। ਕੱਛੂ ਕੁੰਮੇ ਆਂਡੇ ਦਾ ਧਿਆਨ ਧਰ ਕੇ ਪਕਾ ਕੇ ਬੱਚਿਆਂ ਨੂੰ ਜਲ ਵਿੱਚ ਲੈ ਆਉਂਦਾ। ਭਾਈ ਗੁਰਦਾਸ ਜੀ ਨੇ ਵੀ ਪ੍ਰਮਾਣ ਦਿੱਤਾ ਹੈ, ਕੂੰਜ ਰਿਧੈ ਸਿਮਰਨ ਕਰੇ ਪੂਰਨ ਬੱਚਾ ਹੋਏ ਉਡੰਦਾ, ਕੂੰਜ ਰਿਧੇ ਸਿਮਰਨ ਕਰੇ ਲੈ ਬੱਚਾ ਉਸ ਉੜਦੀ ਅਸਮਾਨੇ, ਅਸਮਾਨ ਵਿੱਚ ਉੜ ਜਾਂਦੀ ਹੈ ਕੂੰਜ। ਸਾਇੰਸਦਾਨ ਅੱਜ ਮੰਨਣ ਲੱਗੇ ਨੇ, ਪਹਿਲਾਂ ਨਹੀਂ ਸੀ ਮੰਨਦੇ, ਪਰ ਗੁਰੂ ਪਹਿਲਾਂ ਹੀ ਕਹਿ ਗਏ ਕਿ ਚਿੰਤਨ ਸ਼ਕਤੀ ਵਿੱਚ ਇਤਨੀ ਤਾਕਤ ਹੈ। ਜਦੋਂ ਕੋਈ ਕਹਿੰਦਾ ਨਾ ਅੱਜ ਮੈਨੂੰ ਰੱਬ ਦੀ ਯਾਦ ਆ ਰਹੀ ਹੈ, ਤੇ ਰੱਬ ਉਹਨੂੰ ਵੀ ਯਾਦ ਕਰ ਰਿਹਾ ਹੁੰਦਾ। ਇਹ ਦਿਲਾਂ ਦੀਆਂ ਤਾਰੇ ਤਰ੍ਹਾਂ ਜੁੜਦੀਆਂ ਨੇ। ਆਮ ਵੀ ਤੁਸੀਂ ਕਹਿ ਦਿਓ ਫਲਾਣਾ ਸਿਆ ਮੈਂ ਤੈਨੂੰ ਯਾਦ ਕਰਦਾ, ਕਿ ਨਾ ਮੈਂ ਵੀ ਤੈਨੂੰ ਕਰਦਾ ਸੀ। ਇਹ ਚੇਤਾ ਸ਼ਕਤੀ। ਤੇ ਸਾਹਿਬ ਕਹਿ ਰਹੇ ਨੇ ਨਾਨਕ ਆਏ ਸੇ ਪ੍ਰਵਾਨ ਹੈ, ਗੁਰੂ ਨੂੰ ਆਇਆ ਪ੍ਰਵਾਨ ਹੀ ਨਹੀਂ ਮੰਨਦੇ। ਇਹਦੇ ਜਿਉਂ ਆਇਆ ਤੇ ਉਹ ਜਾਵੇ ਪੌੜੇ, ਉਹ ਝੱਲਾ ਜਿਤਨਾ ਛਦਾਈ ਆਉਂਦਾ ਨਾ ਉਤਨਾ ਹੀ ਦੁਨੀਆਂ ਤੋਂ ਚਲੇ ਜਾਂਦਾ। ਚਲੇ ਜੁਆਰੀ ਦੋਏ ਹੱਥ ਚ ਹਾਰ, ਜੁਆਰੀ ਆ ਜਿਹੜਾ ਨਾ ਹਾਰਿਆ ਨਹੀਂ ਦੱਸਦਾ, ਜਿੱਤਿਆ ਦੱਸਦਾ, ਅੱਜ ਮੈਨੇ ਇੰਨੇ ਜਿੱਤੇ ਨੇ। ਤੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਮੰਗਦਾ ਪੌ ਬਾਰਾਂ ਪੈਂਦੇ ਤਿੰਨ ਕਾਣੇ, ਨਾਲ ਹੌਕਿਆਂ ਦੀ ਆਵਾਜ਼ਾਰ ਹੁੰਦਾ, ਘਰ ਗਏ ਨੂੰ ਗਾਲੀਆਂ ਰੰਨ ਦਿੰਦੀ, ਅੱਗੋਂ ਬੋਲਦਾ ਨਾ ਸ਼ਰਮਸਾਰ ਹੁੰਦਾ, ਬੋਲੇ ਸਵਾਹ ਘਰ ਦੇ ਭਾਂਡੇ ਵਿੱਚ ਹੈ। ਜੁਆਰੀਏ ਦੀ ਜਿਹੜੀ ਹਾਲਤ ਹੈ ਮਨੁੱਖ ਦੀ, ਉਹ ਹਾਲਤ ਹੈ ਚੱਲੇ ਜੁਆਰੀ ਦੇ ਹੱਥ ਝਾੜ, ਇਹ ਵੀ ਹੱਥ ਝਾੜ ਕੇ ਤੁਰ ਜਾਂਦਾ ਹੈ ਜਿਤਨਾ ਆਉਂਦਾ ਹੈ। ਅਸੀਂ ਮਰਨ ਤੋਂ ਬਾਅਦ ਬੜਾ ਕਹਿੰਦੇ ਫਲਾਣਾ ਪੂਰਾ ਹੋ ਗਿਆ, ਮੈਂ ਕਹਿੰਦਾ ਕਿਤੇ ਪੁੱਛ ਕੇ ਵੇਖਿਓ ਮਰਨ ਵਾਲੇ ਨੂੰ ਤਾਂ ਦੱਸ ਸਕਦਾ ਹੋਵੇ, ਤੇ ਉਹਨੇ ਆਖਣਾ ਪੂਰਾ ਕਦੇ ਸ਼ੁਰੂ ਹੀ ਨਹੀਂ ਹੋਇਆ ਕੰਮ, ਜਿਹੜੇ ਕੰਮ ਉਹ ਕੀਤਾ ਜੀ ਉਹੀ ਕਰਦਾ ਰਿਹਾ, ਪੂਰਾ ਕਦਨਾ ਵੀ ਹੋ ਗਿਆ। ਪਰ ਸੱਚ ਜਾਣੋ, ਮਨੁੱਖ ਉਹਦੀ ਯਾਦ ਤੋਂ ਬੜਾ ਦੂਰ ਹੈ। ਸਾਨੂੰ ਇਸਤਰੀ ਯਾਦ ਆਉਂਦੀ ਹੈ, ਪੁੱਤਰ ਯਾਦ ਆਉਂਦੇ ਨੇ, ਪਦਾਰਥ ਮਾਇਆ ਯਾਦ ਆਉਂਦੀ ਹੈ, ਰੱਬ ਯਾਦ ਨਹੀਂ ਆਉਂਦਾ, ਉਹਦੇ ਵੱਲ ਧਿਆਨ ਨਹੀਂ ਜਾਂਦਾ। ਜੇ ਕਿਤੇ ਚਲੇ ਜਾਵੇ ਤੇ ਸੂਰਜ ਵੱਲ ਮੂੰਹ ਕਰਕੇ ਤੁਰੀਏ ਪਰਛਾਵਾਂ ਵੀ ਪਿੱਛੇ ਆ ਜਾਂਦਾ, ਜੇ ਸੂਰਜ ਨੂੰ ਪਿੱਠ ਦੇ ਦਿੱਤੀ ਫਿਰ ਪਰਛਾਵਾਂ ਪਕੜਿਆ ਨਹੀਂ ਜਾਂਦਾ। ਇਹ ਪਦਾਰਥ ਤੇ ਸੁੱਖ ਪਰਛਾਵੀ ਤਰ੍ਹਾਂ ਨਹੀਂ। ਗੁਰੂ ਕਹਿੰਦੇ ਜੇ ਤੂੰ ਸੰਸਾਰ ਵਿੱਚ ਆਇਆ ਆਪਣੇ ਆਪ ਨੂੰ ਪਰਮਾਨੀਕ ਕਰਨਾ ਹੈ ਤਾਂ ਇਹ ਗੱਲ ਯਾਦ ਰੱਖ, ਜਿਨ ਹਰ ਉੱਠਾ ਚਿੱਤ, ਜਿਨ੍ਹਾਂ ਦੇ ਚਿੱਤ ਵਿੱਚ ਰੱਬ ਦੀ ਯਾਦ ਹੋਵੇਗੀ ਨਾ ਉਹਨਾਂ ਦਾ ਆਉਣਾ ਸਫਲ ਹੋਣਾ ਹੈ, ਤੇ ਜੇ ਚਿੱਤ ਵਿੱਚ ਯਾਦ ਨਾ ਹੋਈ ਤਾਂ ਉਹ ਸੰਸਾਰ ਦੇ ਬੋਝ ਰੂਪ ਹੋਣਗੇ, ਉਹਨਾਂ ਦੇ ਆਉਣ ਦਾ ਕੋਈ ਫਾਇਦਾ ਨਹੀਂ। ਤਦੇ ਤਾਂ ਗੁਰੂ ਰਾਮਦਾਸ ਕਹਿੰਦੇ ਨੇ ਜਨਨੀ ਜਣੇ ਵਾਹਿਗੁਰੂ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੀ ਹਰ ਵਾਂਝਾ। ਬਾਝ ਇਸਤਰੀ ਉਹਨੂੰ ਕਹਿੰਦੇ ਹੈ ਜਿਹੜੀ ਮਾਂ ਨਾ ਬਣ ਸਕੇ। ਹੁਣ ਗੁਰੂ ਰਾਮਦਾਸ ਕਹਿੰਦੇ ਸ਼ਾਂਤ ਨੇ ਤੇ ਗੱਲ ਬੜੀ ਕਰਨੀ ਕਹਿ ਰਹੇ ਨੇ, ਬਾਣੀ ਸੁਣਨੀ ਬੜੀ ਔਖੀ ਹੈ, ਕਿਸੇ ਦਾ ਲਿਹਾਜ਼ ਹੀ ਕਰਦੀ ਚਪੇੜਾ ਮਾਰਦੀ ਸਿੱਖਿਆ ਦੀ। ਅਸੀਂ ਪੜ੍ਹੀ ਜਾਂਦੇ ਹਾਂ ਪੜ੍ਹੀ ਜਾਂਦੇ ਵਿਚਾਰਦੇ ਹੀ ਨਹੀਂ। ਗੁਰੂ ਕਹਿੰਦੇ ਜਿਹਦੇ ਹਿਰਦੇ ਅੰਦਰ ਨਾਮ ਨਹੀਂ ਵਸਿਆ ਉਹ ਮਾਂ ਬਾਝ ਹੀ ਰਹਿ ਜਾਂਦੀ, ਕਾਹਨੂੰ ਉਹਨੇ ਪੁੱਤ ਨੂੰ ਜਨਮ ਦੇ ਦਿੱਤਾ ਹੈ। ਤੇ ਕਬੀਰ ਸਾਹਿਬ ਨੇ ਇਹਨੂੰ ਵੀ ਕਰਾਰੀ ਚਪੇੜ ਮਾਰੀ, ਉਹ ਕਹਿੰਦੇ ਜਿਹਦੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਲਾ ਭਈ ਮਹਿਤਾਰੀ। ਰਾਮਦਾਸ ਦੇ ਕਹਿੰਦੇ ਆ ਨਾ ਬਾਝ ਰਹਿੰਦੀ, ਕਬੀਰ ਸਾਹਿਬ ਕਹਿੰਦੇ ਨੇ ਉਹ ਵਿਧਵਾ ਹੋ ਜਾਂਦੀ, ਸੁਹਾਗਣੀ ਕਾਹਨੂੰ ਹੋਈ ਹੈ। ਮੇਰੇ ਤੇ ਗੁੱਸਾ ਨਾ ਕਰਿਓ, ਗੁਰੂ ਤੇ ਕਰਿਓ ਕਰਨਾ, ਮੈਂ ਤਾਂ ਗੁਰੂ ਦੀ ਗੱਲ ਕਹਿ ਰਿਹਾ। ਵਿਧਵਾ ਕਸਣਾ ਭਈ ਮਹਿਤਾਰੀ, ਉਹ ਮਾਂ ਵਿਧਵਾ ਕਿਉਂ ਨਾ ਹੋ ਗਈ, ਉਹਨੇ ਕੀ ਸਵਾਰਿਆ ਸੁਹਾਗਣ ਬਣ ਕੇ, ਧਰਤੀ ਦੇ ਬੋਝ ਪੈਦਾ ਕਰ ਦਿੱਤੇ। ਤੁਲਸੀਦਾਸ ਦੇ ਬਚਨਾਂ ਦਾ ਵੀ ਮੇਲ ਨਾਲ ਮਿਲਦਾ, ਉਹ ਕਹਿੰਦੇ ਜਨਨੀ ਜਨੇ ਤਾਂ ਭਗਤ ਜਾਣ, ਇਹ ਜਨਨੀ ਜਨਮ ਦੇਣਾ ਤੇ ਭਗਤ ਨੂੰ ਜਨਮ ਦੇ। ਪੰਜਾਬੀ ਵਿੱਚ ਭਗਤ ਦਾ ਅਰਥ ਹੈ ਭਾਵ ਅੰਕਤ, ਜਿਹਦੇ ਅੰਦਰ ਰੱਬ ਦਾ ਪਿਆਰ ਅੰਕਿਤ ਹੋ ਗਿਆ, ਰੱਬ ਦਾ ਪਿਆਰ ਟਿਕ ਗਿਆ, ਜਿਹਦੇ ਰੋਮ ਰੋਮ ਵਿੱਚੋਂ ਰੱਬ ਦੇ ਪਿਆਰ ਦੇ ਫੁਹਾਰੇ ਵਗਦੇ ਨੂੰ ਕਹਿੰਦੇ ਭਗਤ। ਅਸੀਂ ਦੋਤਰੇ ਭਗਤ ਨਾਮ ਲਿਖਾ ਲੈਂਦੇ, ਮੈਂ ਵੇਖਿਆ ਨਿਹਾਲ ਸਿੰਘ ਤੇ ਦੋਨਾਂ ਹੀ ਸੀਗਾ, ਸੇਵਾ ਸਿੰਘ ਤੇ ਮੇਰੇ ਬਾਟੀ ਕਦੀ ਆਪਣੀ ਵੀ ਨੀ ਮੰਜ, ਕਿਸੇ ਦੀ ਕੀ ਮੰਜਣੀ, ਨਾਮ ਨਾਲ ਗੱਲ ਨਹੀਂ ਬਣਨ ਵਾਲੀ, ਕਿਤਰਾ ਬਣ ਜਾਵੇ। ਮੋਟਾ ਨਾਉ ਧਰਾਈਏ ਗੱਲ ਔਗਣ ਭਾਰਾ, ਕਈਆਂ ਨੇ ਅਵਤਾਰਾਂ ਵਾਲੇ ਨਾਂ ਲਿਖਾਏ ਨੇ, ਨਾਨਕ ਸਿੰਘ ਨਾਮ ਵੀ ਸੁਣੇ ਨੇ, ਗੋਬਿੰਦ ਸਿੰਘ ਨਾਮ ਵੀ ਸੁਣੇ ਨੇ, ਪਰ ਨਾਮ ਲਿਖਾਇਆ ਗੱਲ ਨਹੀਂ ਬਣ ਪਾਈ, ਕਦੀ ਨਹੀਂ ਬਣੇ। ਤੇ ਤੁਲਸੀ ਕਹਿੰਦਾ ਜਨਨੀ ਜਣੇ, ਇਹ ਮਾਂ ਤੂੰ ਜਨਮ ਦੇਣਾ ਤਾਂ ਭਗਤ ਨੂੰ ਜਨਮ ਦੇ, ਜਾਂ ਕਏ ਕਾਇਦਾ ਅਥਵਾ ਸੂਰ ਸੂਰਮੇ ਨੂੰ ਜਨਮ ਦੇ, ਤੇ ਜਾਂ ਦਾਤੇ ਨੂੰ ਜਨਮ ਦੇ। ਜੇ ਤਿੰਨਾਂ ਚੋਂ ਇੱਕ ਨੂੰ ਵੀ ਨਹੀਂ ਦੇ ਸਕਦੀ ਤੇ ਕਾਹੇ ਗਵਾਵੇਂ ਨੂਰ, ਆਪਣੀ ਹੁਸਨ ਜਵਾਨੀ ਵਿਅਰਥ ਨਾ ਗਵਾ ਦੇਵੀ, ਐਵੇਂ ਜਨਮ ਦੇ ਕੇ ਧਰਤੀ ਦਾ ਬੋਝ ਪੈਦਾ ਕਰ ਦੇ, ਕਿਸੇ ਅਰਥ ਨਹੀਂ। ਇੱਕ ਪੰਡਿਤ ਹੋਇਆ ਉਹਨੇ ਵੀ ਲਿਖਿਆ ਹੈ, ਦੋਏ ਬਿੰਦ ਪੂਤ ਜਨੇ ਜਨਨੀ ਜਗ ਔਰ ਸਪੇ ਸੁਤ ਕੀਟ ਪਤੰਗਾ, ਦੋ ਤਰ੍ਹਾਂ ਦੇ ਪੁੱਤਰ ਮਹਾਨ ਜਨਮ ਦੇਵੇ, ਦਾਤਾ ਜਾਂ ਸੂਰਮਾ, ਨਹੀਂ ਤੇ ਉਹ ਜਾਣਨਾ ਦੇ। ਭਾਈ ਗੁਰਦਾਸ ਸਾਹਿਬ ਨੇ ਇਹਨੂੰ ਵੀ ਸਖਤ ਗੱਲ ਆਖੀ, ਉਹ ਕਹਿੰਦੇ ਮਾਂ ਗੱਭਣ ਜੀ ਜਾਣਦੀ ਪੁੱਤ ਸਪੁੱਤ ਹੋਵੇ ਸੁਖਦਾਈ, ਗਰਭਵਤੀ ਮਾਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਮੇਰੇ ਘਰ ਪੁੱਤਰ ਪੈਦਾ ਹੋਵੇ। ਮਾਫ ਕਰਿਓ, ਅਸੀਂ ਉਸ ਤਰ੍ਹਾਂ ਨਾਅਰੇ ਬੜੇ ਲਾਉਂਦੇ ਹਾਂ ਟੀਵੀਆਂ 'ਚ, ਬੜਾ ਬੋਲਦੇ, ਮੈਂ ਪੰਜਾਬ 'ਚ ਬਹਿਣਾ ਹੈ, ਲੰਮੀਆਂ ਲੰਮੀਆਂ ਦਾੜੀਆਂ ਛੱਡ ਕੇ ਗੱਲਾਂ ਬੜੀਆਂ ਕਰਦੇ ਹਾਂ, ਪਰ ਪੱਲੇ ਕੱਖ ਨਹੀਂ। ਮਾਂ ਦੇ ਮਨ ਦੀ ਇਹ ਖਾਸ ਤਮੰਨਾ ਹੁੰਦੀ ਮੇਰੇ ਘਰ ਪੁੱਤ ਹੋਵੇ, ਕੋਈ ਮਾਹਣੀ ਜੀ ਆਉਂਦੀ ਮੇਰੇ ਘਰ ਦੀ ਹੋਵੇ। ਉਹਦਾ ਕਾਰਨ ਮੈਂ ਪੰਕਤੀ ਪੜ੍ਹ ਕੇ ਤੁਹਾਡੇ ਸਾਹਮਣੇ ਰੱਖੂੰਗਾ। ਗੁਰੂ ਗ੍ਰੰਥ ਸਾਹਿਬ ਕਿਉਂਕਿ ਗੱਲਾਂ ਨਾਲ ਗੱਲ ਸਿੱਧ ਨਹੀਂ ਹੋਣੀ, ਪ੍ਰਮਾਣ ਨਾਲ, ਜਿਹੜੀ ਗੱਲ ਹੈ ਪ੍ਰਮਾਣ ਗੁਰਬਾਣੀ ਨਾਲ ਮਿਲਦੀ ਹੋਵੇ ਉਹ ਸ਼ੁੱਧ ਮੰਨੀ ਜਾਂਦੀ ਹੈ, ਇਤਿਹਾਸ ਨਾਲ ਬੇਸ਼ੱਕ ਨਾ ਮਿਲੇ। ਤੇ ਕਹਿੰਦੇ ਨੇ ਭਾਈ ਗੁਰਦਾਸ ਜੀ, ਮਾਂ ਗੱਭਣ ਗਰਭਵਤੀ ਜੀ ਜਾਣਦੀ ਪੁੱਤ ਸੁਪੁੱਤ ਹੋਵੇ ਸੁਖਦਾਈ, ਮੇਰੇ ਘਰ ਪੁੱਤਰ ਪੈਦਾ ਹੋਵੇ ਸੁਖਦਾਈ, ਸੁਖ ਦੇਣ ਵਾਲਾ, ਰੋਸ਼ਨ ਦਿਮਾਗ ਹੋਵੇ ਤੇ ਖੁਦਦਾਰ ਹੋਵੇ, ਕੁੱਲ ਦਾ ਨਾਂ ਉੱਚਾ ਕਰਨ ਵਾਲਾ ਹੋਵੇ। ਵੈਸੇ ਅੱਜ ਅਸੀਂ ਨਾਅਰਾ ਲਾਉਂਦੇ ਹਾਂ ਕਿ ਪੁੱਤਰਾਂ ਦੀ ਖਾਸ਼ ਵੱਧ ਗਈ ਹੈ, ਇਸਤਰੀਆਂ ਬੱਚੀਆਂ ਦੀ ਘੱਟ ਗਈ ਹੈ, ਜਦੋਂ ਦੁਨੀਆਂ ਬਣੀ ਉਦੋਂ ਦਾ ਹਾਲ ਜੀ। ਗੌੜੀ ਰਾਗ ਦੇ ਅੰਦਰ ਇੱਕ ਸ਼ਬਦ ਆਉਂਦਾ, ਗੁਰੂ ਸਾਹਿਬ ਉੱਥੇ ਲਿਖਦੇ ਨੇ कि मां जिहड़ी है ना ये गर्भ की रक्षा ही तां करदी है कि मेरे घर पुत्र पैदा होना है। क्योंकि गुरबाणी से झूठ ही ना आती। साहबां ने बाणी अंदर लिख दिता है ज्यों जननी गर्भ पालती सुत की करे आसा। मां गर्भ की रक्षा करती है तो पुत्र की आस करके, क्योंकि वड्डा होए धन खाट दे उहदे पिछे मंग है ना कि वड्डा होगा धन खट के लियाऊंगा मैं भोग विलास करूंगी माया ना। तुसीं हैरान होवोगे छोटा बच्चा दा मां बड़ियां आसां रखदी बड़ा उहनूं प्यारा लगदा, वड्डा हो जांदा मां किड्डी गोरू दा जोरू दा गुलाम बन गया। क्योंकि जिहड़ियां आसां निक्की उह जदीदियां सी ना उह वड्डे हो के पूरियां नहीं हुंदियां ते मां कल्प जांदी है। आसा दे नाल संसार जी रहा है, आसा नाल संसार चल रहा है। गुरु साहब कहते जो दुनिया बनी है ज्यों जननी गर्भ पालती सुत की कर आसा, वड्डा होए तन खाट दे कर भोग बिलासा। ते भाई गुरदास जी कहते हैं जे तू फिर चंगे पुत नूं जन्म नहीं ना दे सकदी ए मां ते धी नूं जन्म दे देवी नकम्मा ना पैदा करी। आखे ना मेरा रिशपाल सिंह है ते रोडा घोडा होवे सिर भी घसिया होवे ते ठोड़ी ते भी कख ना होवे, समैक पींदा होवे गोलियां खांदा होवे चोरी चपटा करदा होवे, इहो जिहड़ा जम्मी धी नूं जन्म देवे। कपुत्तों धी चंगेरड़ी, कपुत्तों धी चंगी है, पर घर जाए वसाए ना आई। पराया घर जाके वसावे ते उत्थों सुख दा ठंडी हवा आवे। ते भाई जी अगे कहिंदे ने जे उह भी इक धी पैदा करनी है ते फिर किसे नूं जन्म ना देवे। तेरे नाल फिर सपनी चंगी है, मां नूं कहिंदे तेरे नाल सपनी चंगी है। कुतियों सप सरकार था माओ जनेंदी जन जन खाई, मां डैण धन धन है कपटी कूते खाए अगाई। कपट भरे मन वाली सपनी अपने बच्चियां नूं खा जांदी। जे बच्चियां नूं खावे डैण मां नूं कहिंदे ने कि डैण है। भाई वीर कहिंदे डैण तां है पर तेरे नाल चंगी है, गंदे जमे पर रहन नहीं दिते। जदों कुंडल मार के बैठती है ना आंडिया चो बच्चे निकलते चट चट खाई जाती है, तीन महीने बहिंदी है सौ तो लैके 300 तक आंडा दिंदी सबूते लगाई जाती है। कहते बड़ा पर पुकार जो ना करे तो इन्हें धरती से सप हूँ सू तुरना भी मुश्किल हो जाए, हर पैर से सप मिले फिर तेरे को सपनी चंकी जे तू चंगे जन्म नहीं दे सकती। गुरु इत्थे कह रहे ने चंगी रूह नूं जन्म देना हर कि दे वस की गल नहीं। हर कोई साहबजादिया की मां नहीं बन सकती, गुरु गोबिंद सिंह की मां कोई हर नहीं बन सकती। पहला अपना जीवन बनाना पैंदा है, बंदगी करनी पैंदी, फिर चंगिया रूहां जन्म लैंदियां ने। भाई गुरदास जी दा कविता है वह कहिंदे तेरा घर गुरद्वारा भिया जावे, ये गुरद्वारा ही है पर यह ना हो तू गुरद्वारे नूं घर बना छड़े, ये ना हो तेरा घर गुरुद्वारे वर्गा हो। क्योंकि गुरुद्वारे चो गुरुद्वारे निकलते हैं, थिएटर चो थिएटर निकलते हैं, तो जे किसी ने अपने घर में संभाल बना लिया तो उत्थे फिर चंगिया रूह कितों जन्म लेने, वह जे जन्म लेने। घर का माहौल पुराने समयों जिस बच्ची ने मां बनना हुंदा सी उहनूं आला दर्जे का खाना चंगे कपड़े देंदे सी, इन्हें बच्चे की मां बनना है चंगिया तस्वीर लाते बाबा दीप सिंह शहीद वर्गिया मत्थे लगन तो, क्योंकि मत्थे लगन का बड़ा असर है। चंगिया रूह जन्म लेंदिया सी, हुण तो एक्टरी जमी जाते क्योंकि फिल्मां सारी रात चलदियां ने। इतों का तो मैं पता नहीं, मैं पंजाब की गल कर रहा ज्यादा, हो सकता इतने तो बिजी भी है ना लाइफ ज्यादा काम से आना जाना। तो फिर चंगी रूह किस तरह जन्म लवेगी, चंगी रूह तो बिना आना प्रमाणिक नहीं हो सकता, इतना हो गया। साहब कहते हैं जिन हर बुठा चित, जिदे चित विच हरी बुठा बस जावे उहदा आउणा संसार विच सफल है, दूजे का नहीं हो सकता। आया सफल ताहू को गणिया है, जास रसन हर हर मुख भणिया है। जिहड़ा रसना वाहिगुरू 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 का सिमरन करता है उहदा आउणा परमानिक है। मिनट तकरीबन 7-8 रह गए ने, बाकी शब्द में अखरिया थलावांगा क्योंकि गुरु ग्रंथ साहब की कथा बड़ी गुज हुंदी है और कथा ते ढाडियां सिंघां वास्ते खुला टाइम चाहिए, ता ही किसी प्रसंग नूं बने ला सकते हैं उतरा नहीं। पर समय की कदर करनी पैंदी है, करनी भी चाहिदी है। मैं अखरी अर्थ बाकी शब्द तुहाडे सामने सुनावांगा जिंदी गुरु ने बुद्धि बख्शी है। ते साहब कहिंदे तेरा आउणा परमानिक ताई जे तेरे चित विच हरी वस जावे।
गाली अल पलालियां कामना आवे है मित,
रुकदे आ मैं गल्ला अस्त व्यस्त करी जाना है इन्हां गल्लां बातां दे नाल। किसे तेरे मित्र नहीं बनना, परमेश्वर ने मित्र नहीं बनना, उहदी बंदगी कर फिर तेरी उहदे नाल मित्रता पै जाएगी। ते जे अल्प लालियां अस्त व्यस्त दी गल्लां करी जावेगा, एवें बोली जावेगा, नजायज बोली जावेगा, उहदे नाल बोलण शक्ति भी घटदी है, इहदे विच कोई शक नहीं है, व्यर्थ जांदी है। क्योंकि अस्त व्यस्त बोलने वाले बहुत मिल जाएंगे पर नाम बाणी बोलने वाले घट मिलेंगे। ये साहब कहते हैं गाली अल्प लालियां काम ना आवे मित, हे मित्रा ये तेरे गल्ला नहीं काम आनी, जिथे बैठना निंदा शुरू कर देना है, चुगली शुरू कर देना है, अस्त व्यस्त गल्ला गुरुद्वारे भी आके शुरू कर देना है, आप सुनना नहीं दूजे को तो सुन नहीं दिता, इन्हां गल्लां ने तेरा साथ नहीं देना।
महला पंजवा पार ब्रह्म प्रभ दृष्टि आया पूर्ण अगम विसमाद।
परमात्मा जिहड़ा है वो पूर्ण है, जिमी समान के बिखाए समस्त एक जोत है, ना घाट है ना बाढ़ है ना घाट बाद होत है, सारे रमया हुआ है वो अगम मन की गमता तो पूरा है। विसमाद आश्चर्य है, उन्हें कोई जान नहीं सकता। जदों वाहगुरु की बंदरी बंदगी करिए तो दृष्टि आया, वो दृष्टि में दिसदा है, पर रब नूं वेखण वालियां ये अखां नहीं। जे गुरु ग्रंथ साहिब कहते नानक से अखड़ियां बयान बयान होंदियां दूजियां, जिनी दसंदो मां पिरी, जिन्हां नाल मेरा पिरी परमात्मा तुहानूं दिसणा है ना, वह सुरती ते सिमरती रूपी नेत्र ने, दिल की अख जगह ही तुसीं वेख सकोगे, नहीं तां वेख नहीं, क्योंकि रब व्यक्ति नहीं कोई शक्ति है। ज्ञान द्वारा उन्हें जानिया जा सकता, उतना जानिया नहीं जा सकता।
नानक राम नाम धन कीता पूरे गुर प्रसाद,
पूरिया गुरा दी प्रसाद कही कृपा दे नाल राम नाम धन कीता, रमे हुए राम दे नाम दे धन एकत्र कीता है। क्योंकि हर धन को चक्का नेड़ ना आवई, जम जा गाती दंद ना लगाई, कोई टैक्स नहीं लगता, कोई खोदा नहीं, ऐसा हरी नाम धन है। यह धन तो इतने भी साथ छड़ जाता है, पर नाम धन जिहड़ा है वह परलोक में भी नाल चलता है, रख्या करता है। साहब कहते पूरे गुरु की कृपा नाल नाम धन मिलता है।
पौड़ी तो होना चली खसम नाल लभ मोहे भुगते,
कहते ने तो होना चली खसम नाल, खसम कौन है? वाहिगुरु। वर छल नहीं चलता, असं दुनिया नूं बुद्धू बना सकते हैं पर परमेश्वर अगे चादर नहीं बन सकते। पर मैं वेख के हर मैं बंदे ना बंदा ठगी करता, असं गुरु नाल भी ठगी करते, साड़ी फितरत बन गई है, साड़ा यह हाल हो गया। क्योंकि लभ मोहे विगुते, लभ दा खाण दा लोभ दा जोड़न दा इन्ना फर्क है लभ ते लोभ दा। इस लभ ते लोभ विगुते की ये खराब हो रहे हैं, इस करके वह समझते भी लभ लोभ विच मिल के लोगों ठगते हैं, तो गुरु ने भी ठग लेने, परमेश्वर भी ठग लेने, पर परमेश्वर ठगिया नहीं जाता, यह मनुख नूं भुलेखा है। अपनी जिंदगी व्यर्थ करता है, अपना नाश करता है, परमेश्वर नूं कोई फर्क नहीं पैंदा। पर परमेश्वर नाल प्यार तो नहीं कर सकते, छल नहीं कर सकते। असी
करतव करन भलेरिया मत माया सुते,
और जे धो करने वाले ने, छल करने वाले ने, माया च लुटे गए ने, कहिंदे ने करतव करन भलेरिया, वो करतब जिहड़े काम करदे ने बड़े भले करदे, चंगे करदे, भी लोग वेख के आखण बड़े चंगे आ, काम बड़े चंगे कर कर उत्तों चोपड़ियां गल्लां कर करके विखाउंदे ने, पर असलियत यह है। साहब कहिंदे ने मद माया सुते, मद हुंदा नशा, माया दे नशे भी सुते पए ने। सुते की ने, मन भी सौं गया, इंद्रियां भी सौं गया, ਅੱਖਾਂ ਪਰਾਇਆ ਰੂਪ ਤੱਕੜ ਵਿੱਚ ਸੌਂ ਗਈਆਂ, ਕੰਨ ਨਿੰਦਿਆ ਸੁਰੜ ਵਿੱਚ ਸੌਂ ਗਏ, ਅੱਖਾਂ ਪਰਾਇਆ ਰੂਪ ਤੱਕੜ ਵਿੱਚ ਸੌਂ ਗਈਆਂ। ਤੇ ਜਦੋਂ ਮਨ ਸੌਂ ਗਿਆ, ਇੰਦਰੀਆਂ ਵੈਸੇ ਹੀ ਸੌਂ ਜਾਂਦੀਆਂ ਨੇ, ਇੰਦਰੀਆਂ ਨਹੀਂ ਜਾਗ ਸਕਦੀ। ਸ਼ਾਇਦ ਮੈਂ ਅੱਗੇ ਬੇਨਤੀ ਕੀਤੀ ਹੋਵੇ, ਇੱਕ ਰੇਲ ਗੱਡੀ ਦਾ ਡਰਾਈਵਰ ਸੌਂ ਜਾਵੇ ਉਹਦੀ ਬੁਰੀ ਹਾਲਤ ਹੋ ਜਾਂਦੀ ਹੈ, ਤੇ ਜਿਹੜੇ ਡਰਾਈਵਰ ਨੇ 10 ਗੱਡੀਆਂ ਚਲਾਉਣੀਆਂ, ਜੇ ਉਹ ਸੌਂ ਗਿਆ ਫਿਰ ਰੱਬ ਹੀ ਰੱਖਣ। ਮੈਂ ਕੈਨੇਡਾ ਵਿੱਚ ਸਾ, ਇੰਡੀਆ 'ਚ ਰੇਲ 'ਤੇ ਰੇਲ ਚੜ੍ਹ ਗਈ, ਗੱਡੀਆਂ ਟਕਰਾ ਗਈਆਂ, ਡਰਾਈਵਰ ਸੌਂ ਗਿਆ, ਵੇਖੀ ਨਹੀਂ। ਤੇ ਮਨ ਨੇ 10 ਗੱਡੀਆਂ ਚਲਾਉਣੀਆਂ ਨੇ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਜੇ ਮਨ ਸੌਂ ਗਿਆ ਫਿਰ ਰੱਬ ਹੀ ਰੱਖਣ, ਫਿਰ ਕੀ ਬਣੇਗਾ ਸਾਡਾ। ਗੁਰਬਾਣੀ ਸਰੀਰ ਜਗਾਉਣ ਦੀ ਕਿਤੇ ਗੱਲ ਨਹੀਂ, ਵਾਰ ਵਾਰ ਗੁਰੂ ਨੇ ਆਖਿਆ ਮਨ ਨੂੰ ਜਗਾਉਣ ਦਾ, ਜਾਗਦੇ ਹੋ ਰੇ ਮਨਾ, ਜਾਗਦੇ ਹੋ, ਜਾਗ ਰਹੇ ਮਨ ਜਾਗਣਾ ਹੈ, ਕਿਉਂਕਿ ਸਰੀਰ ਤਾਂ ਰੂਟੀਨ ਨਾਲ ਸੌਂਦਾ, ਰੂਟੀਨ ਨਾਲ ਉੱਠਦਾ, ਪਰ ਮਨ ਤਾਂ ਕਈਆਂ ਜਨਮਾਂ ਦਾ ਸੁੱਤਾ ਪਿਆ ਹੈ ਨਾ। ਮਨ ਨੂੰ ਜਗਾਉਣ ਵਾਸਤੇ ਗੁਰਬਾਣੀ 'ਚ ਵਾਰ ਵਾਰ ਕਿਹਾ। ਤੇ ਸਾਹਿਬ ਕਹਿੰਦੇ ਨੇ ਕੰਮ ਬੜੇ ਚੰਗੇ ਕਰ ਕਰ ਵਿਖਾਉਂਦੇ ਨੇ ਕਿ ਲੋਕ ਆਸ਼ਕ ਨੇ, ਬੜੇ ਸੇਵਾਦਾਰ ਨੇ, ਬੜੇ ਚੰਗੇ ਗਿਆਨੀ ਨੇ, ਇਹ ਚੰਗੇ ਪਾਠੀ ਨੇ, ਇਹ ਚੰਗੇ ਡਰਾਈਵਰ ਨੇ ਕਿ ਲੋਕਾਂ ਨੂੰ ਵਿਖਾ ਸਕੀਏ। ਪਰ ਮਾਇਆ ਦੇ ਮਰਦ ਨਸ਼ੇ ਵਿੱਚ ਧੁੱਤ ਹੋ ਕੇ, ਨਸ਼ਾ ਹੀ ਬੰਦਾ ਧੁੱਤ ਹੋ ਜਾਂਦਾ, ਕਿਉਂਕਿ ਨਸ਼ਾ ਜਿਹੜਾ ਬਹੁਤਾ ਚੜ੍ਹ ਜਾਵੇ ਇਸ ਬੰਦੇ ਨੂੰ ਸੁਰਤ ਨਹੀਂ ਰਹਿੰਦੀ, ਇਸ ਮਾਇਆ ਦੇ ਨਸ਼ੇ ਵਿੱਚ ਸੁੱਤੇ ਪਏ ਹਨ।
ਫਿਰ ਫਿਰ ਜੂਨ ਪੁਆਈ ਹਨ ਜਮ ਮਾਰਗ ਮੁੱਤੇ।
ਅੰਤ ਨੂੰ ਹੁੰਦਾ ਕੀ ਹੈ, ਕਹਿੰਦੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਏ ਜਾਂਦੇ ਨੇ, ਮੁੜ ਮੁੜ ਕੇ ਗਰਭ ਵਿੱਚ ਆਉਣਾ ਪੈਂਦਾ ਹੈ, ਮੁੜ ਮੁੜ ਕੇ ਕਈ ਜਨਮ ਪਏ ਕੀਟ ਪਤੰਗਾ ਜੂਨੀਆਂ ਵਿੱਚ ਆਉਣਾ ਪੈਂਦਾ ਹੈ, ਤੇ ਜਮਾ ਦੇ ਮਾਰਗ ਵਿੱਚ ਮੁੱਤੇ ਕੀ ਲੁੱਟੇ ਜਾਂਦੇ ਨੇ।
ਸੀਤਾ ਪਾਏ ਨੇ ਆਪਣਾ ਦੁੱਖ ਸੇਤੀ ਜੁੱਤੇ।
ਸਾਹਿਬ ਕਹਿੰਦੇ ਜਦੋਂ ਫਿਰ ਫਲ ਭੋਗਣਾ ਪੈਂਦਾ ਫਿਰ ਰੋਂਦੇ ਨੇ। ਮੈਂ ਵੇਖੇ ਕਈ, ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ, ਸੁਖਮਨੀ ਸਾਹਿਬ ਦੇ ਪਾਠ ਕਰਦਾ, ਦੁਖੀ ਬੜਾ। ਉਹ ਜਿਹੜਾ ਪਹਿਲਾਂ ਬੀਜਿਆ ਉਹਦੇ ਤੂੰ ਵੱਢਣਾ, ਗਵਾਂਢੀਆਂ ਥੋੜ੍ਹਾ ਵੱਢਣਾ, ਜਿਹੋ ਜਿਹਾ ਬੀਜਿਆ ਵੱਢਣਾ ਪੈਣਾ। ਕੀਤਾ ਪਾਇਣ ਆਪਣਾ, ਆਪਣਾ ਕੀਤਾ ਪਾਉਣਾ ਪੈਂਦਾ। ਕਦੇ ਕਹਿੰਦੇ ਨੇ ਪਰਉਪਕਾਰ ਕਰੋ, ਠੱਗੀ ਨਾ ਕਰੋ, ਲੈਣੇ ਦੇਣੇ ਦੇਣੇ। ਕਈ ਕਹਿੰਦੇ ਗਿਆਨੀ ਜੀ ਫਲਾਣੇ ਮੇਰਾ ਅੰਗੂਠਾ ਨੱਪ ਲਿਆ, ਲਵਾ ਲਿਆ। ਮੈਂ ਕਿਹਾ ਤੂੰ ਕਿਤੇ ਲਵਾਇਆ ਹੋਣਾ, ਪਿਛਲੇ ਜਣ ਤੇਰਾ ਲਵਾ ਲਿਆ, ਐਵੇਂ ਥੋੜ੍ਹਾ ਲਵਾ ਲਿਆ। ਜੇ ਬੀਜ ਹੀ ਮਾੜਾ ਬੀਜਾਂਗੇ ਤੇ ਵੱਢਣਾ ਤੇ ਮਾੜਾ ਪਏਗਾ। ਕੀਤਾ ਪਾਏ ਨੇ ਆਪਣਾ ਦੁੱਖ ਸੇਤੀ ਜੁੱਤੇ, ਦੁੱਖਾਂ ਦੇ ਸੇਤੀ ਦਾ ਨਾਲ ਜੁੱਤੇ ਪਏ ਨੇ, ਭਾਵ ਐਂ ਜਗੜੇ ਪਏ ਜਾਂ ਪੰਜਾਰੀ ਦੇ ਵਿੱਚ ਸਿਰ ਦੇ ਧਾਂਦਰ ਬੌਲਦ ਦਾ, ਇਹ ਤਾਂ ਜੁੱਤੇ ਪਏ ਹਨ।
ਨਾਨਕ ਨਾਏ ਵਸਾਰੇ ਹੈ ਸਭ ਮੰਦੀ ਰੁੱਤੇ।
ਸ਼ਹਿਰ ਸਮਾਪਤੀ ਕਰਦੇ ਹੋਏ ਸ਼ਬਦ ਜੀ ਕਹਿ ਰਹੇ ਨੇ ਕਿ ਨਾਏ ਵਿਸਾਰੀ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ, ਨਾਮ ਨੂੰ ਭੁਲਾ ਦਿੱਤਾ ਹੈ, ਸਭ ਮੰਦੀ ਰੁੱਤੇ, ਉਹਨਾਂ ਵਾਸਤੇ ਸਾਰੀਆਂ ਰੁੱਤਾਂ ਜਿਹੜੀਆਂ ਮੰਦੀਆਂ ਨੇ, ਗਰੀਬ ਕਮਰੁੱਤ, ਪਤਝੜ ਰੁੱਤ, ਸਰਦ ਰੁੱਤ, ਪਾਵਸ ਰੁੱਤ, ਇਹ ਜਿੰਨੀਆਂ 6 ਰੁੱਤਾਂ ਨੇ ਉਹਦੇ ਵਾਸਤੇ ਭੈੜੀਆਂ ਹੀ ਨੇ। ਜਿਹੜਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਸਭੇ ਰੁੱਤੀ ਚੰਗੀਆਂ ਜਿੱਤ ਸੱਚੇ ਸਿਉਂਦੇ ਹੋ, ਗੁਰੂ ਗ੍ਰੰਥ ਸਾਹਿਬ ਕਹਿੰਦੇ। ਰੱਬ ਨਾਲ ਪਿਆਰ ਲੱਗ ਜਾਵੇ ਸਾਰੀਆਂ ਰੁੱਤਾਂ ਚੰਗੀਆਂ ਨੇ, ਤੇ ਜੇ ਰੱਬ ਨਾਲ ਪਿਆਰ ਨਹੀਂ, ਨਾਮ ਨਾਲ ਪਿਆਰ ਨਹੀਂ, ਤੇ ਸਾਰੀਆਂ ਰੁੱਤਾਂ ਮੰਦੀਆਂ ਹੋ ਜਾਂਦੀਆਂ ਨੇ, ਪਰ ਸਾਰਾ ਮਾਹੌਲ ਹੀ ਦੁੱਖਦਾਈ ਬਣ ਜਾਂਦਾ ਹੈ, ਕਿਤੋਂ ਵੀ ਸੁੱਖ ਦੀ ਕਿਰਨ ਸਾਨੂੰ ਨਿਗਾਹ ਨਹੀਂ ਆਉਂਦੀ। ਜੇ ਆਤਮਿਕ ਸੁੱਖ ਮੰਨਣਾ ਹੈ, ਸੰਸਾਰ ਵਿੱਚ ਸੁਖੀ ਰਹਿਣਾ ਹੈ, ਤਾਂ ਉਸ ਵਾਹਿਗੁਰੂ ਦਾ ਨਾਮ ਜਪਾਂਗੇ ਤਾਂ ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਸਕਣਗੇ। ਸੱਜੇ ਪਾਤਸ਼ਾਹ ਜੀ ਨੇ ਅੱਜ ਦੇ ਉਪਦੇਸ਼ ਵਿੱਚ ਸਾਨੂੰ ਉਪਦੇਸ਼ ਬਖਸ਼ਿਆ ਹੈ ਕਿ ਪਿਆਰਿਓ, ਉਹਨਾਂ ਦਾ ਆਉਣਾ ਪ੍ਰਵਾਨ ਹੈ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਆਪਣਾ ਕੀਤਾ ਤੈਨੂੰ ਪਾਉਣਾ ਪੈਣਾ, ਇਸ ਕਰਕੇ ਮਾੜੇ ਕਰਮ ਨਾ ਕਰ, ਵਾਹਿਗੁਰੂ ਦੀ ਬੰਦਗੀ ਕਰ। ਵਿਚਾਰਾਂ ਕਰਦੇ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ। ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਨਾਨਕ ਨਾਏ ਵਸਾਰੇ ਹੈ ਸਭ ਮੰਦੀ ਰੁੱਤੇ।
ਵਾਹਿਗੁਰੂ ਜੀ ਕਾ